ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਬਸ ਬਹੁਤ
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਮੇਰਾ ਮਨ ਰਾਤਾ ਗੁਣ ਰਵੈ, ਮਨ ਭਾਵੈ ਸੋਈ। ਗੁਰ ਕੀ ਪੌੜੀ ਸਾਚ ਕੀ, ਸਾਚਾ ਸੁਖ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ, ਗੁਰੂ ਜੀਓ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਤੂੰ ਸੁਲਤਾਨ ਕਾ ਖਾਂ ਖੋ ਮੀਆਂ, ਤੇਰੀ ਕਵਨ ਵਡਾਈ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾ, ਮੈਂ ਮੂਰਖ ਕਹਿਣ ਨਾ ਜਾ। ਚੁੱਕੋ ਚੁੱਕ ਅਟਲ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੁਣਨ ਲਈ ਸਮਸਤ ਸੰਸਾਰ ਬੜੀ ਬੇਸਬਰੀ ਨਾਲ ਹਿਰਦੇ ਦੇ ਅੰਦਰ ਚਾਹ ਤੇ ਮਲਾਰ ਰੱਖ ਕੇ ਉਡੀਕਦਾ ਹੈ ਵੀ ਸਤਿਗੁਰੂ ਦਾ ਅੱਜ ਸਾਡੇ ਭਲੇ ਲਈ ਕੀ ਹੁਕਮ ਹੈ। ਜਿੱਥੇ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਾਕ ਪਵਿੱਤਰ ਹੁਕਮ ਬਖਸ਼ਿਆ ਸੂਈ ਰਾਗ ਅੰਦਰ 766 ਅਤੇ 67 ਅੰਗ ਹੈ, ਉੱਥੇ ਅੱਜ ਮੇਰੀ ਕੌਮ ਦਾ ਮਹਾਨ ਦਿਨ ਹੈ, ਖੁਸ਼ੀਆਂ ਅਤੇ ਖੇੜਿਆਂ ਦਾ ਪ੍ਰਤੀਕ, ਕਲਗੀਆਂ ਵਾਲੇ ਪਿਤਾ ਦੀ ਮਿਹਰ ਦਾ ਇਹ ਖੁੱਲ੍ਹਾ ਛੱਟਾ ਜਦੋਂ ਇਸ ਹਿੰਦੁਸਤਾਨ 'ਤੇ ਪਿਆ, ਉਹ ਹੈ ਹੋਲਾ ਮਹੱਲਾ ਦਾ ਪਵਿੱਤਰ ਦਿਖਾੜਾ। ਆਓ ਆਪਾਂ ਅੱਧਾ ਅੱਧਾ ਸਮਾਂ ਮਹਾਰਾਜ ਜੀ ਦੇ ਇਤਿਹਾਸ ਪੱਖੋਂ ਵੀ ਦਰਸ਼ਨ ਕਰੀਏ। ਸਤਿਗੁਰੂ ਨੇ ਜੋ ਹੁਕਮ ਬਖਸ਼ਿਆ ਉਹਨਾਂ ਦੀ ਵਿਚਾਰ ਵੀ ਗੁਰੂ ਸਾਹਿਬ ਕਰਵਾ ਲੈਣ। ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਅਤੇ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੇ ਅੰਦਰ ਦੋ ਵੱਡੀਆਂ ਤਾਕਤਾਂ ਸਨ, ਇੱਕ ਰਾਜਸੀ ਤਾਕਤ ਅਤੇ ਇੱਕ ਧਾਰਮਿਕ ਤਾਕਤ। ਦੋਨੋਂ ਹੀ ਤਾਕਤਾਂ ਵਾਲੇ ਲੋਕ ਇਸ ਤਾਕਤ ਦੀ ਦੁਰਵਰਤੋਂ ਕਰ ਰਹੇ ਸਨ। ਰਾਜਿਆਂ ਨੇ ਮਨ ਮਰਜ਼ੀ ਨਾਲ ਹਿੰਦੁਸਤਾਨ 'ਤੇ ਹੁਕਮ ਚਲਾਏ, ਕਦੇ ਕਿਸੇ ਦਾ ਧਰਮ ਖੋਣਾ, ਕਦੇ ਇੱਜ਼ਤ ਖੋਣੀ, ਕਦੇ ਕਿਸੇ ਦਾ ਪੈਸਾ ਟਕਾ ਖੋਣਾ। ਦੂਸਰੇ ਪਾਸੇ ਧਾਰਮਿਕ ਲੋਕ ਜੋ ਆਗੂ ਸਨ ਉਹਨਾਂ ਨੇ ਮਨੁੱਖਤਾ ਨੂੰ ਉਹਨਾਂ ਨੇ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ, ਬ੍ਰਾਹਮਣ, ਖੱਤਰੀ, ਸੂਦ, ਬੈਸ। ਇਸਲਾਮ ਦੀ ਦੁਨੀਆ ਵਿੱਚ ਸ਼ੀਆ ਅਤੇ ਸੁੰਨੀ ਆ ਗਏ। ਮਨੁੱਖਤਾ ਨੂੰ ਵੰਡ ਕੇ ਉਹਨਾਂ ਕੋਲੋਂ ਇਹ ਦੋਨੋਂ ਧਿਰਾਂ ਦੌਲਤ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਲੱਗੀਆਂ ਖੋਈਆਂ ਸੀ। ਮਨੁੱਖਤਾ ਲਤਾੜੀ ਖੋਈ, ਰਾਜੇ ਕੋਲ ਜਾਣ ਉਹ ਉਲਟਾ ਵਾੜ ਨੂੰ ਖਾ ਰਿਹਾ ਸੀ। ਜੇ ਧਾਰਮਿਕ ਆਗੂਆਂ ਕੋਲ ਜਾਣ ਉਹ ਅੱਗੋਂ ਲੋਕਾਂ ਨੂੰ ਗਲਤ ਹੁਕਮ ਸੁਣਾ ਸੁਣਾ ਕੇ ਸਜ਼ਾ ਸੁਣਾ ਰਹੇ ਸਨ। ਮਹਾਰਾਜ ਜੀ ਨੂੰ ਕਹਿਣਾ ਪਿਆ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਦੂਜੇ ਪਾਸੇ ਹੁਕਮ ਸੀ ਗੁਰੂ ਕੇ ਪਿਆਰਿਓ, ਕਾਦੀ ਕੂੜ ਬੋਲ ਮਲ ਖਾਏ, ਕਾਜੀ ਝੂਠ ਦੀ ਨਿੰਦਾ ਦੀ ਦਵੈਸ਼ ਦੀ ਖੁਦ ਗਰਤੀ ਦੀ ਮੈਲ ਖਾ ਰਿਹਾ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਬ੍ਰਾਹਮਣ ਲੋਕਾਂ ਦੇ ਖੂਨ ਵਿੱਚ ਇਸ਼ਨਾਨ ਕਰ ਰਿਹਾ ਹੈ। ਇਹਨਾਂ ਦਾਨ ਕਰੋ ਅਤੇ ਤੁਹਾਡੇ ਕਾਰਜ ਖੋਣਗੇ, ਦਾਨ ਨਾ ਕਰੋ ਅਤੇ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਜਾਂਦੇ, ਸ਼ਨੀਵਾਰ ਆ ਨਾ ਕਰੋਗੇ ਤਾਂ ਸ਼ਰਾਬ, ਜੇ ਮੰਗਲਵਾਰ ਆਰ ਨਾ ਕੀਤਾ ਅਤੇ ਤਾਂ ਕਿਸੇ ਦੇਵਤੇ ਦਾ ਨਾਮ ਲੈਣਾ, ਉਹ ਨਾਰਾਜ਼ ਹੋਏਗਾ। ਲੋਕ ਵਿਚਾਰੇ ਅੰਤਾਂ ਦੇ ਦੁਖੀ ਸਨ, ਕੋਈ ਬਾਂਹ ਪਕੜਨ ਵਾਲਾ ਨਹੀਂ। ਜੀ ਜੁਗਤ ਨਾ ਜੋਗੀ ਜੁਗਤ ਨਾ ਜਾਣੇ, ਅੰਧ ਤੀਨੇ ਉਜਾੜੇ ਕਾ ਬੰਧ। ਨਿਰੰਕਾਰ ਨੇ ਤਰਸ ਕੀਤਾ ਗੁਰੂ ਕੇ ਪਿਆਰਿਓ, ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਜਗਤ 'ਤੇ ਆਏ। ਸਤਿਗੁਰਾਂ ਨੇ ਆਉਂਦਿਆਂ ਸਾਰ ਜਗਤ 'ਤੇ ਸਮੁੱਚੀ ਮਨੁੱਖਤਾ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕੀਤਾ। ਜਰਾ ਵੇਖਣਾ ਖੁੱਲ੍ਹਾ ਮਖੱਲਾ ਦਾ ਕੀ ਮਤਲਬ ਹੈ। ਕੇਵਲ 5-4 ਮਿੰਟ ਉਹਦੇ ਪਿਛੋਕੜ 'ਚ ਜਾਣ ਦਾ ਯਤਨ ਕਰਨਾ ਹੋਲਾ ਮਖੱਲੇ ਦੇ ਮਗਰ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਛਿਪਿਆ ਹੋਇਆ ਹੈ। ਦੂਸਰੇ ਸ਼ਬਦਾਂ ਦੇ ਅੰਦਰ ਗੁਰੂ ਕੇ ਪਿਆਰਿਓ, ਜੋ ਅੱਜ ਤੱਕ ਦੁਨੀਆ ਦੀ ਕੋਈ ਸਰਕਾਰ ਨਹੀਂ ਕਾਨੂੰਨ ਬਣਾ ਸਕੇ, ਮੇਰੇ ਕਲਗੀਆਂ ਵਾਲੇ ਨੇ ਕਾਨੂੰਨ ਨਹੀਂ ਬਣਾਇਆ, ਕਾਨੂੰਨ ਲਾਗੂ ਕਰਕੇ ਵਿਖਾਇਆ ਸੀ। ਅੱਜ ਉਹਦੀ ਸਿਖਰ ਸੀ ਖੋਲ੍ਹੇ ਮਖੱਲਾ ਖੇਡਣਾ। ਬੇਨਤੀ ਕਰ ਰਿਹਾ ਕਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਜੀ ਨੀਵਿਆਂ ਲੋਕਾਂ ਦੇ ਵਿੱਚ ਜਾ ਖਲੋਂਦੇ ਖਨ। ਜੇ ਰਾਜਾ ਸ਼ਿਵਨਾਭ ਚੁੱਕਿਆ ਤਾਂ ਉਹਨੂੰ ਵੀ ਰੰਗ ਚਾੜਿਆ, ਜੇ ਗਰੀਬ ਕੋਈ ਭਾਈ ਲਾਲੂ ਆਇਆ ਉਹਨੂੰ ਵੀ ਰੰਗ ਚਾੜਿਆ, ਇੱਕ ਸੰਗਤ ਵਿੱਚ ਬਿਠਾਇਆ ਇੱਕ ਪੰਗਤ ਵਿੱਚ ਬਿਠਾਇਆ। ਧੰਨ ਗੁਰੂ ਨਾਨਕ ਪਿਤਾ ਦੀ ਜੋਤ। ਗੁਰੂ ਰਾਮਦਾਸ ਪਿਤਾ ਗੁਰੂ ਅਰਜਨ ਸਾਹਿਬ ਪਿਤਾ ਨੇ ਸਾਂਝਾ ਸਰੋਵਰ ਬਣਾ ਦਿੱਤਾ ਪਿਆਰਿਓ, ਸਾਂਝਾ ਖਰੀ ਮੰਦਿਰ ਬਣਾ ਦਿੱਤਾ। ਇਸ ਤੋਂ ਪਹਿਲਾਂ ਕਦੇ ਅੱਜ ਤੱਕ ਕਿਸੇ ਕੌਮ ਕੋਲ ਸਾਂਝਾ ਨਾ ਸਰੋਵਰ ਨਾ ਸਮੁੱਚੀ ਮਨੁੱਖਤਾ ਲਈ ਕੋਈ ਸਾਂਝਾ ਧਾਰਮਿਕ ਅਸਥਾਨ ਇੱਕ ਕੌਮ ਲਈ ਸੀ, ਪੂਰੀ ਮਨੁੱਖਤਾ ਲਈ। ਗਰੀਬ ਅਨਵਾਜ ਪਿਤਾ ਨੇ ਵੇਖਿਆ ਅਜੇ ਵੀ ਰਾਜੇ ਲੋਕ ਮਨ ਮਰਜ਼ੀ ਕਰਨ ਤੋਂ ਬਾਅਦ ਨਹੀਂ ਆਉਂਦੇ। ਗੁਰੂ ਹਰਗੋਬਿੰਦ ਪਿਤਾ ਜੀ ਨੇ ਮੇਰੀ ਪੀੜ੍ਹੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਦਾ ਤਖ਼ਤ ਬਣਾ ਦਿੱਤਾ, ਢਾਡੀ ਵਾਰਾਂ ਪ੍ਰਾਰੰਭ ਕੀਤੀਆਂ, ਸਾਧ ਸੰਗਤ ਹੁਕਮ ਕੀਤਾ ਮੇਰੇ ਕੌਮ ਦੇ ਸੂਰਮਿਓ ਜਵਾਨੋ ਜਵਾਨੀਆਂ ਭੇਟ ਕਰੋ, ਚੰਗੇ ਸ਼ਸਤਰ ਲਿਆਓ। ਗਰੀਬ ਅਨਵਾਜ ਪਿਤਾ ਜੀ ਨੇ ਬਚਨ ਕੀਤਾ ਚੰਗੇ ਘੋੜੇ ਲੈ ਕੇ ਆਓ। ਪਰ ਸਾਰੇ ਸਿੱਖਾਂ ਦੀ ਇੱਕੋ ਮੰਗ ਸੀ, ਮਹਾਰਾਜ ਇਹ ਤਨ ਮਨ ਧਨ ਤੇਰਾ ਏ, ਜਿਵੇਂ ਚਾਹਵੇ ਇਹਦੀ ਵਰਤੋਂ ਕਰ ਮੇਰੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ, ਉਹਦੇ ਬਦਲੇ ਤਨਖਾਹਾਂ ਨੇ, ਦੋ ਵਕਤ ਦਾ ਪ੍ਰਸ਼ਾਦਾ ਅਤੇ 6 ਮਹੀਨਿਆਂ ਦੇ ਬਾਅਦ ਆ ਤਨ ਢੱਕਣ ਲਈ ਇੱਕ ਚੋਲੇ ਦਾ ਪ੍ਰਬੰਧ ਕਰਦੇ। ਹੋਇਆ ਕਿ ਪਿਆਰਿਓ ਜਿਹੜੀ ਹਿੰਦੁਸਤਾਨ ਦੇ ਰਾਜਿਆਂ ਨੂੰ ਅੱਜ ਤੱਕ ਕਿਸੇ ਨੇ ਰੋਕਿਆ ਨਹੀਂ ਸੀ, 6ਵੇਂ ਗੁਰਦੇਵ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ 4 ਜੰਗਾਂ ਲੜੀਆਂ, 4 ਵਿੱਚ ਜਿੱਤ ਪ੍ਰਾਪਤ ਕੀਤੀ ਗਈ। ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਦੇ ਘਰ 'ਤੇ ਕਿਹੜੀ ਵੱਡੀ ਤਾਕਤ ਏ। 7ਵੇਂ ਗੁਰਦੇਵ ਪਿਤਾ ਜੀ ਵੇਲੇ ਸਾਧ ਸੰਗਤ ਹੁਕਮ ਸੀ ਭਾਈ ਜੰਗ ਨਹੀਂ ਕਰਨੇ ਪਰ 2200 ਘੋੜ ਸਵਾਰ ਰੱਖਣਾ ਹੈ। ਜਦੋਂ ਇਹ ਹੁਕਮ ਹੋਇਆ ਜੰਗ ਨਹੀਂ ਕੀਤੀ, ਦੱਸਿਆ ਵੀ ਤਾਕਤ ਨੂੰ ਸੰਭਾਲ ਕੇ ਕਿਵੇਂ ਰੱਖਣਾ ਹੈ। 8ਵੇਂ ਗੁਰਦੇਵ ਪਿਤਾ ਮਹਾਰਾਜ ਜੀ ਨੂੰ ਹੁਕਮ ਹੁੰਦਾ ਏ ਔਰੰਗਜ਼ੇਬ ਦਾ ਕੀਰਤਪੁਰ ਤੋਂ ਦਿੱਲੀ ਆਓ। ਮਹਾਰਾਜ ਕਹਿੰਦੇ ਬਿਲਕੁਲ ਨਹੀਂ ਜਾਣਾ। ਸੰਗਤ ਨੇ ਸੋਚਿਆ ਔਰੰਗਜ਼ੇਬ ਹਮਲਾ ਨਾ ਕਰੇ, ਮਹਾਰਾਜ ਦਿੱਲੀ ਚਲੇ ਗਏ। ਕਹਿਣ ਲੱਗੇ ਦਿੱਲੀ ਜ਼ਰੂਰ ਜਾਵਾਂਗੇ ਪਰ ਔਰੰਗਜ਼ੇਬ ਤੋਂ ਨਾ ਡਰੋ, ਉਹਦੇ ਕੋਲ ਇੰਨੀ ਤਾਕਤ ਨੇ, ਉਹ ਹਮਲਾ ਤਾਂ ਕੀ ਕਰੇਗਾ, ਉਹ ਸਾਡੇ ਮੱਥੇ ਵੀ ਨਹੀਂ ਲੱਗ ਸਕਦਾ ਅਤੇ ਸਾਡਾ ਦਰਵਾਜ਼ਾ ਵੀ ਨਹੀਂ ਖੋਲ੍ਹ ਸਕਦਾ। ਪਿਆਰਿਓ 9ਵੇਂ ਗੁਰਦੇਵ ਪਿਤਾ ਜੀ ਨੇ ਮਨੁੱਖਤਾ ਦੇ ਭਲੇ ਲਈ ਆਪਾ ਕੁਰਬਾਨ ਕੀਤਾ। ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ 1675 ਤੋਂ ਲੈ ਕੇ ਹੁਣ 1699 ਤੱਕ ਕੌਮ ਨੂੰ ਹਰ ਪੱਖ ਤੋਂ ਤਿਆਰ ਕਰ ਲਿਆ। ਤਿਆਰ ਕਰਨ ਤੋਂ ਬਾਅਦ ਡਾਕਟਰ ਰਤਨ ਸਿੰਘ ਜੱਗੇ, ਮਹਾਨ ਕੋਸ਼ ਦਾ ਕਰਤਾ ਭਾਈ ਕਾਨ ਸਿੰਘ ਨਾਭਾ, ਡਾਕਟਰ ਭਾਈ ਵੀਰ ਸਿੰਘ ਸਾਹਿਬ, ਇਹਨਾਂ ਸਾਰਿਆਂ ਨੇ ਬਚਨ ਲਿਖਿਆ ਏ। 1700 ਦੇ ਅੰਦਰ ਸਾਧ ਸੰਗਤ ਗੁਰੂ ਕਲਗੀਆਂ ਵਾਲੇ ਪਿਤਾ ਨੇ ਹੋਲਾ ਮਖੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਪਾਕ ਪਵਿੱਤਰ ਧਰਤੀ 'ਤੇ ਖਿਡਾਇਆ। ਪਹਿਲੀ ਵਾਰ ਹੋਲਾ ਮਖੱਲਾ ਦਾ ਕੀ ਮਤਲਬ ਏ? ਹੋਲਾ ਦਾ ਅਰਥ ਹੁੰਦਾ ਹੈ ਹਮਲਾ, ਮਹੱਲਾ ਦਾ ਅਰਥ ਏ ਉਹ ਜਗ੍ਹਾ ਉਹ ਥਾਂ, ਦੋਨੋਂ ਇਕੱਠੇ ਸ਼ਬਦ ਬਣ ਗਏ। ਹਮਲਾ ਕਰਨ ਵਾਲੀ ਕੋਈ ਥਾਂ, ਕਿੱਥੇ ਹਮਲਾ ਕਰਨਾ ਏ? ਸਾਧ ਸੰਗ ਗਰੀਬ ਅਨਵਾਜ ਪਿਤਾ ਆਪਣੇ ਪਿਆਰੇ ਸਿੱਖਾਂ ਦੀਆਂ ਸ਼ਸਤਰਧਾਰੀ ਸਿੱਖ ਖਾਨ 9 ਗੁਰੂ ਸਾਹਿਬਾਨਾਂ ਨੇ ਅੰਦਰੋਂ ਨਾਮ ਰੰਗ ਚਾੜੇ ਨੇ। ਕਲਗੀਆਂ ਵਾਲੇ ਪਿਤਾ ਨੇ ਅੰਮ੍ਰਿਤ ਦੀ ਦਾਤ ਦੇ ਕੇ ਬਾਣਾ ਵੀ ਦੇ ਦਿੱਤਾ ਹੈ। ਅੰਦਰੋਂ ਅੰਦਰ ਬਾਣੀ ਬਾਹਰ ਬਾਣਾ, ਸਾਧ ਸੰਗਤ ਨਾਮ ਦੀਆਂ ਲਾਲੀਆਂ ਚਿਹਰੇ ਦੇ ਉੱਪਰ, ਨਿਰੰਕਾਰ ਦੀਆਂ ਰਹਿਮਤਾਂ ਦਾ ਸ਼ੁਕਰ ਭਰਿਆ ਪ੍ਰਭਾਵ। ਸਤਿਗੁਰੂ ਜੀ ਨੇ ਲੋਹਗੜ੍ਹ ਦੇ ਦੁਆਲੇ ਦੋ ਪਾਸੇ ਸਿੱਖਾਂ ਦੀਆਂ ਦੋ ਪਾਰਟੀਆਂ ਬਣਾਉਣੀਆਂ, ਉਹਨਾਂ ਨੂੰ ਹੁਕਮ ਕਰਨਾ ਵੀ ਤੁਸਾਂ ਨੇ ਇਹ ਕਿਲ੍ਹੇ 'ਤੇ ਜਿੱਤ ਪ੍ਰਾਪਤ ਕਰਨੀ ਏ, ਕੋਈ ਥਾਂ ਮੁਕਰਰ ਕਰ ਦੇਣੀ, ਜਿਹੜੀ ਜਿੱਤ ਵੇਖਣਾ ਏ ਵੀ ਕਿਲ੍ਹੇ 'ਤੇ ਉੱਪਰ ਹਮਲਾ ਕਰਕੇ ਕਿਵੇਂ ਜਿੱਤ ਪ੍ਰਾਪਤ ਕਰਨੀ, ਕਿਉਂਕਿ 4 ਸਾਲ ਬਾਅਦ ਕਿਲ੍ਹਿਆਂ ਦੇ ਉੱਪਰ ਪਿਆਰਿਓ ਲੱਖਾਂ ਦੀ ਫੌਜ ਨੇ ਹਮਲੇ ਕਰਨੇ ਖਨ। ਦੱਸਣਾ ਗਰੀਬ ਅਨਵਾਜ ਪਿਤਾ ਮਹਾਰਾਜ ਜੀ ਨੇ ਭਈ ਉਹਨਾਂ ਕਿਲਿਆਂ 'ਤੇ ਅੰਦਰ ਕਿਵੇਂ ਜਾਣਾ, ਕਿਲਿਆਂ ਦੇ ਵਿੱਚ ਰਹਿ ਕੇ ਆਪਾਂ ਕਿਵੇਂ ਬਚਾਉਣਾ। ਮਹਾਰਾਜ ਕੀ ਕਰਦੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਹੋਲਾ ਮਖੱਲੇ ਦਾ ਮਤਲਬ ਉਹ ਜਿਹੜੀ ਪਾਰਟੀ ਦੋਨਾਂ ਨੂੰ ਕਹਿੰਦੇ ਵੀ ਤੁਸੀਂ ਇੱਕ ਦੂਜੇ ਦੇ ਵਿਰੋਧੀ ਬਣ ਕੇ ਹਮਲਾ ਕਰਨਾ ਹੈ, ਜਿਹੜੀ ਪਾਰਟੀ ਜਿੱਤ ਜਾਂਦੀ ਮਹਾਰਾਜ ਉਹਨੂੰ ਇਨਾਮ ਦਿੰਦੇ, ਵੱਡੀਆਂ ਮਿਹਰਾਂ ਕਰਕੇ ਬਖਸ਼ਾਂ ਕਰਕੇ ਨਿਵਾਜਦੇ, ਜਿਹੜੀ ਪਾਰਟੀ ਖਾਰਦੀ ਉਹਨੂੰ ਦੱਸਦੇ ਵੀ ਅੱਗੋਂ ਤੋਂ ਕਿਹੜੇ ਜੰਗ ਦੇ ਢੰਗ ਤਰੀਕੇ ਸਿੱਖਣੇ ਕਰਨ ਜਿਹਦੇ ਨਾਲ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਸਕੀਏ। ਇਹ ਬਾਹਰੀ ਇਤਿਹਾਸ ਹੈ ਸਾਧ ਸੰਗਤ, ਪਰ ਜੋ ਕੁਝ ਖੋਲ੍ਹੇ ਮਹੱਲੇ ਦੇ ਉੱਪਰ ਵਰਤਦਾ, ਜਦੋਂ ਮਹਾਰਾਜ ਜੀ ਦੇ ਸਿੰਘ ਤਿਆਰ ਪ੍ਰਤਿਆਰ ਹੋ ਕੇ ਜਿਨ੍ਹਾਂ ਦੇ ਅੰਦਰ ਸਵਾਰਥ ਕੋਈ ਨਹੀਂ, ਚੇਤਾ ਰੱਖਿਆ ਜੇ ਦੁਨੀਆ ਦੀ ਫੌਜ ਅਤੇ ਖਾਲਸਾ ਅਕਾਲ ਪੁਰਖ ਦੀ ਫੌਜ ਦਾ ਇੱਕ ਮੁੱਢਲਾ ਫਰਕ ਸਮਝੋ ਜ਼ਰਾ। ਦੁਨੀਆ ਕੋਲ ਫੌਜ ਰੱਖਦੇ ਨੇ ਦੁਨੀਆ ਵਾਲੇ, ਜਾਂ ਉਹ ਡਰਦੇ ਰੱਖਦੇ ਹਨ, ਜਾਂ ਕਿਸੇ ਨੂੰ ਡਰਾਉਣ ਲਈ ਰੱਖਦੇ ਹਨ, ਸਾਧ ਸੰਗਤ ਜਾਂ ਆਪਣੀ ਹੀ ਉਹਨਾਂ ਦੇ ਦੇਸ਼ ਦੇ ਲੋਕ ਬਾਗੀ ਨਾ ਹੋ ਜਾਣ, ਉਹਨਾਂ ਨੂੰ ਦਬਾਉਣ ਲਈ ਇਹ ਤਾਕਤ ਦੀ ਵਰਤੋਂ ਕਰਦੇ। ਪਰ ਕਲਗੀਆਂ ਵਾਲੇ ਨੇ ਅਕਾਲ ਪੁਰਖ ਦੀ ਫੌਜ ਨਾ ਡਰ ਤੋਂ ਬਣਾਈ, ਨਾ ਕਿਸੇ ਨੂੰ ਡਰਾਉਣ ਲਈ ਬਣਾਈ, ਨਾ ਉਹਨਾਂ ਨੂੰ ਖਤਰਾ ਹੈ ਵੀ ਆਪਣੇ ਬਾਗੀਆਂ ਨੂੰ ਕਿਵੇਂ ਦਬਾਉਣਾ ਹੈ। ਜੋ ਕੁਝ ਅਕਾਲ ਪੁਰਖ ਕਰਦਾ ਉਹ ਕੁਝ ਗੁਰੂ ਕਾ ਖਾਲਸਾ ਕਰਦਾ ਹੈ। ਸਾਧ ਸੰਗਤ ਇਹ ਫੌਜ ਹੈ ਮਨੁੱਖਤਾ ਦੇ ਖੂਰ ਇਹ ਜ਼ੁਲਮ ਨੂੰ ਰੋਕਣ ਲਈ, ਇਹ ਫੌਜ ਹੈ ਖਾਲਸਾ ਅਕਾਲ ਪੁਰਖ ਕੇ। ਕੋਈ ਜ਼ੁਲਮ ਕਰੇ ਚਾਹੇ ਧਾਰਮਿਕ ਲੋਕ ਕਰਨ ਚਾਹੇ ਰਾਜਸੀ ਕਰਨ, ਜਿੱਥੇ ਕੋਈ ਗਰੀਬ ਗੁਰਬਾ ਮਜ਼ਲੂਮ ਦੇ ਉੱਪਰ ਧੱਕਾ ਖੋ ਰਿਹਾ ਉਹਦੇ ਵਾਸਤੇ ਆਪਾਂ ਕਿਵੇਂ ਵਾਰਨਾ। ਇਹ ਖੋਲ੍ਹੇ ਮਖੱਲੇ 'ਤੇ ਕੀ ਹੋਇਆ ਸੀ, ਕੌਮ ਅਤੇ ਰਬਾਬ ਦੀ ਨਾਲ ਪਿਆਰਿਓ ਸ਼ੁਰੂ ਹੋ ਗਈ ਸੀ ਬੰਨੀ ਰਾਜਪੂਤ ਦੀ ਤਲਵੰਡੀ ਤੋਂ। ਅੱਜ ਉਹ ਕੌਮ ਤਿਆਰ ਹੋ ਗਈ, ਹੋਲਾ ਮਖੱਲਾ ਪ੍ਰਤੀਕ ਸੀ ਲੋ ਦੁਨੀਆ ਵਾਲਿਓ ਅੱਜ ਅਸੀਂ ਇਹੋ ਜਿਹਾ ਸਿੱਖ ਖਾਲਸਾ ਇਸ ਧਰਤੀ 'ਤੇ ਤਿਆਰ ਪ੍ਰਤਿਆਰ ਕਰ ਦਿੱਤਾ ਜੇ, ਜਿਹੜਾ ਇਹ ਨਹੀਂ ਵੇਖੇਗਾ ਮੇਰੇ ਸਾਹਮਣੇ ਹਿੰਦੂ ਖਲੋਤਾ ਕਿ ਮੁਸਲਮਾਨ ਖੜਾ ਏ, ਇਹ ਨਹੀਂ ਵੇਖੇਗਾ ਇਹ ਬ੍ਰਾਹਮਣ ਅਤੇ ਸ਼ੂਦਰ ਹੈ, ਇਹ ਵੀ ਨਹੀਂ ਵੇਖੇਗਾ ਵੀ ਕਿਹੜੇ ਜਾਤ ਮਜ਼ਹਬ ਦੇਸ਼ ਦਾ ਏ, ਇਹ ਵੇਖੇਗਾ ਰੱਬ ਦੇ ਜੀਵਾਂ ਦੇ ਉੱਪਰ ਕੌਣ ਕੋਈ ਹਮਲਾਵਰ ਬਣ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਏ। ਜ਼ਿੰਦਗੀ ਬਰਬਾਦ ਕਰਨ ਵਾਲੇ ਹਾਕਮ ਨੂੰ ਸਦਾ ਲਈ ਪਿਆਰਿਓ, ਉਹ ਜ਼ੁਲਮ ਕਰਨ ਤੋਂ ਰੋਕਣਾ ਇਹ ਅਕਾਲ ਪੁਰਖ ਦੀ ਫੌਜ ਕਰੇਗੀ। ਇੱਕ ਨਾ ਪੰਡਿਤ ਨਿਖਾਲ ਸਿੰਘ ਹੋਏ ਨੇ, ਉਹਨਾਂ ਨੇ ਨਾ ਦਰਸ਼ਨ ਕੀਤੇ ਖਾਲਸੇ ਦੇ ਅੰਦਰੋਂ ਅਤੇ ਬਾਹਰੋਂ ਇਹਨਾਂ ਦੇ ਉੱਪਰ ਜਿਹੜੀ ਮਹਾਰਾਜ ਦੀ ਮਿਹਰ ਵਰਤਦੀ ਸੀ, ਉਹਨੇ ਨਾ ਚਾਰ ਪੰਕਤੀਆਂ ਕੋ ਲਿਖੀਆਂ ਨੇ ਬਹੁਤ ਪਿਆਰੀਆਂ ਜਿਹੀਆਂ। ਉਹ ਕਹਿੰਦੇ ਦੇਖੋ ਯੋ ਕੈਸੇ ਇਹ ਝੰਡੇ ਜੋ ਝੂਲੇ ਕਿ ਧੌਂਸੋਂ ਕਿ ਧੌਂਕੋ ਕਾ ਸ਼ੰਭੂ ਕਾ ਭੋਲਾ। ਨਗਾਰੇ ਵੱਜਦੇ ਨੇ ਨਾ ਅੱਜ ਦੇ ਦਿਨ ਉੱਥੇ ਖੋ ਘੋੜਿਆਂ 'ਤੇ ਚੜ੍ਹੇ ਗੁਰੂ ਕੇ ਲਾਲ, ਕੋਈ ਗੱਤਕਾ ਖੇਡ ਰਿਹਾ ਮਖੱਲਾ ਨਿਕਲ ਰਿਹਾ ਹੈ। ਸਾਧ ਸੰਗਤ ਉੱਥੇ ਬਚਨ ਬੜੇ ਪਿਆਰ ਇਹਨੇ, ਜੈਸੇ ਤੂੰ ਆਬਾ ਕਹਿ ਰਾਗੀ ਕਿ ਰਾਗੋ ਕਿ ਤੈਸੋ ਕਿ ਮਿੱਠੋ ਕਹਿ ਪਿਆਰੋ ਕਾ ਬੋਲਾ। ਕਹਿੰਦੇ ਜਦੋਂ ਸਿੰਘ ਬੋਲਦੇ ਨੇ ਨਾ ਕਲਗੀਆਂ ਵਾਲੇ ਪਿਤਾ ਦੇ, ਉਹਨਾਂ ਦੀ ਜ਼ਬਾਨ ਵਿੱਚ ਇੰਨੀ ਮਿਠਾਸ ਜਿਵੇਂ ਗੁਰੂ ਕੇ ਕੀਰਤਨੀਏ ਕੀਰਤਨ ਕਰਕੇ ਮਿਠਾਸ ਭਰਦੇ ਹਨ, ਕਲਗੀਆਂ ਵਾਲੇ ਦਾ ਹਰ ਸਿੱਖ ਉਹਦੀ ਜ਼ਬਾਨ ਵਿੱਚ ਇੰਨਾ ਰਸ ਹੈ ਕਿਉਂਕਿ ਅੰਦਰੋਂ ਰੰਗੇ ਖੋਏ ਨੇ। ਜੀ ਕਰਦਾ ਏ ਖਾਲਸੇ ਦੀ ਇਹ ਪ੍ਰਤੀਕ ਚੜ੍ਹਦੀ ਕਲਾ ਵੇਖ ਕੇ ਨਾ। ਉਹ ਕਹਿੰਦਾ ਸਿੰਘੋ ਕੀ ਸੂਰਤ ਪੈ ਵਾਰੀ ਖੋ ਘੋਲੀ ਖੋ ਆਛੇ ਕਹਿ ਖੀਏ ਕੋ ਤਾਲਾ ਕਹਿ ਖੋਲਾ। ਕਹਿੰਦਾ ਜੀ ਕਰਦਾ ਜਦੋਂ ਖਾਲਸਾ ਹੋਲਾ ਮਹੱਲਾ ਖੇਡਦਾ ਹੈ ਨਾ, ਇਹਨਾਂ ਤੋਂ ਆਪਣੀ ਜਾਨ ਹੀ ਕੁਰਬਾਨ ਕਰਦਿਆਂ ਕਾਰਨ ਇਹਨਾਂ ਨੇ ਖਿਰਦੇ ਦਾ ਤਾਲਾ ਖੋਲ੍ਹ ਕੇ ਰੱਖਿਆ। ਪਿਆਰਿਓ ਸਮਾਂ ਨਹੀਂ, ਅੱਜ ਮਹਾਰਾਜ ਜੀ ਦਾ ਹੁਕਮ ਕੁਛ ਲੰਬੇਰਾ ਏ, ਲਗਭਗ ਡੇਢ ਪੰਨੇ ਦਾ, ਉਹਨਾਂ ਦੇ ਅਰਥ ਵੀ ਕਰਨੇ ਜ਼ਰੂਰੀ ਕਾਨ ਹੁਕਮ ਹੋਇਆ ਹੈ ਸਾਧ ਸੰਗਤ। ਪਰ ਚਾਹੁੰਦਾ ਸਾਂ ਇੱਕੋ ਇੱਕ ਮੇਰੀ ਕੌਮ ਦੇ ਅੰਦਰ ਗੁਰੂ ਨਾਨਕ ਸਾਹਿਬ ਗੁਰੂ ਕਲਗੀਆਂ ਵਾਲੇ ਨੇ ਆ ਖਿਰਦੇ ਦਾ ਤਾਲਾ ਖੋਲ੍ਹਿਆ ਜੇ ਕਿਸੇ ਹੋਰ ਨੇ ਨਹੀਂ, ਮਤਲਬ ਇਹਨਾਂ ਨੇ ਨਾ ਦਰਵਾਜ਼ਾ ਬੰਦ ਕੀਤਾ ਹਿੰਦੂ ਅਤੇ ਮੁਸਲਮਾਨ ਲਈ, ਨਾ ਕੀਤਾ ਈਸਾਈਆਂ ਅਤੇ ਜੈਨੀਆਂ ਬੋਧੀਆਂ ਲਈ। ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਇਹ ਹਿਰਦੇ ਦੇ ਤਾਲੇ ਖੁੱਲ੍ਹਣ ਵਾਲੇ ਦਾ ਪ੍ਰਤੀਕ ਜੇ। ਸਾਧ ਸੰਗਤ ਪੰਗਤ ਵਿੱਚ ਬੈਠ ਕੇ ਹਰ ਕੋਈ ਪ੍ਰਸ਼ਾਦ ਆ ਸਕੇ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਦਾ ਬਚਨ ਹੈ, ਉਹ ਕਹਿੰਦੇ ਮੈਂ ਨਹੀਂ ਕਹਿੰਦਾ ਮੰਦਰ ਜਾ ਤੂੰ, ਜਾਂ ਮਸਜਿਦ ਵੱਲ ਜਾਵੀਂ, ਜਿੱਧਰ ਵੀ ਜਾਵੀਂ ਜਾ ਤੂੰ ਬੇਬਾ ਰੱਬ ਦੇ ਘਰ ਵੱਲ ਜਾਵੀਂ। ਕਹਿੰਦੇ ਹੋਏ ਇੱਥੇ ਨਫ਼ਰਤ ਨਾਮ ਦੀ ਕੋਈ ਚੀਜ਼ ਨਹੀਂ ਜੇ, ਇੱਥੇ ਹਰ ਜੀਵ ਦੇ ਵਿੱਚੋਂ ਪਰਮਾਤਮਾ ਦੀ ਜੋਤ ਵੇਖ ਕੇ ਉਹਨੂੰ ਪਿਆਰ ਕੀਤਾ ਜਾਂਦਾ ਏ। ਹੋਲਾ ਮਹੱਲਾ ਐਲਾਨ ਸੀ ਦੁਨੀਆ ਵਾਲੇ ਹੋ, ਆ ਗੁਰੂ ਕਾ ਖਾਲਸਾ ਕਿਸੇ ਦਾ ਵਿਰੋਧੀ ਨਹੀਂ ਦੇ, ਗੁਰੂ ਦਾ ਘਰ ਕਿਸੇ ਨਾਲ ਧੱਕਾ ਨਹੀਂ ਕਰੇਗਾ ਅਤੇ ਕਿਸੇ ਨਾਲ ਧੱਕਾ ਖੋਲ੍ਹ ਵੀ ਨਹੀਂ ਦੇਵੇਗਾ। ਬਚਨ ਨੇ ਬੜੇ ਪਿਆਰੇ ਕਹਿੰਦੇ ਨੇਮੀ ਖੈਂ ਪ੍ਰੇਮੀ ਖੈਂ ਬਾਂਕੇ ਖੈਂ ਜੋ ਦੇਖੈਂ ਤਾਂ ਕਿ ਤੇ ਪਿਆਰੇ ਜੂ ਖੇਲੀਏ ਖੋਲਾ। ਕਹਿੰਦੇ ਇਹ ਨੇਮ ਦੇ ਬੜੇ ਪੱਕੇ ਜੇ, ਇਹਨਾਂ ਦੇ ਅੰਦਰ ਮਹਾਰਾਜ ਲਈ ਪ੍ਰੇਮ ਬੜਾ ਡਾਢਾ ਜੇ। ਕਹਿਣ ਲੱਗੇ ਇਹ ਸੋਹਣੇ ਜਵਾਨ ਜੇ ਇਹ ਤਾਂ ਖੋਲਾ ਖੇਡਦੇ ਨੇ, ਮੇਰੀ ਕੌਮ ਦੇ ਸਮੂਹ ਵੀਰ ਅਤੇ ਭੈਣੋ ਅੱਜ ਖੋਲੇ ਮਹੱਲੇ 'ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ। ਸਾਧ ਸੰਗਤ ਹਰਿਮੰਦਰ ਸਾਹਿਬ ਸਵੇਰੇ ਅਰਦਾਸ ਹੋਏ ਬਸੰਤ ਰਾਗ ਦੀ ਸਮਾਪਤੀ ਦੇ, ਅੰਦਰ ਇਹ ਖਿਆਲ ਆਇਆ ਅੰਦਰ ਖਲੋਤਿਆਂ ਮਹਾਰਾਜ ਜੀ ਨੇ ਲੋਹੜੀ ਤੋਂ ਸ਼ੁਰੂ ਕੀਤਾ ਬਸੰਤ ਰਾਗ ਸੁਣਾਉਣਾ। ਰੁੱਤ ਆਈ ਜੇ ਖਿੜ ਜਾਓ, ਜਿਵੇਂ ਰੁੱਤ ਖਿੜੀਏ ਬਨਸਪਤੀ ਖਿੜੇ, ਹਰ ਬੰਦਾ ਵੀ ਉਹਦੇ ਪਿਆਰ 'ਚ ਖਿੜੇ। ਹੋ ਸਕਦਾ ਕਿਸੇ ਨੂੰ ਸੁਣਿਆ ਹੋਵੇ ਕਿਸੇ ਨੂੰ ਨਾ ਸੁਣਿਆ ਹੋਵੇ, ਕਈ ਵਾਰ ਤਾਂ ਨਾ ਆਪਾਂ ਸੌਂ ਜਾਂਦੇ ਹਾਂ ਕੁਝ ਕਰਦੇ ਵੀ, ਇਹ ਤਾਂ ਚੇਤਾ ਏ ਵੀ ਬਸੰਤ ਰਾਗ ਗਾਇਆ ਜਾ ਰਿਹਾ। ਕਿਉਂ ਗਾਇਆ ਜਾ ਰਿਹਾ? ਜੇ ਉਹਦੀ ਸਾਰ ਨਹੀਂ ਤਾਂ ਕੋਈ ਲਾਭ ਨਹੀਂ ਦਿਖਾਉਣਾ। ਮਤਲਬ ਛੇ ਸਾਡੇ ਅੰਦਰ ਬਸੰਤ ਵਰਗੀ ਖੁਸ਼ੀ ਆਵੇ, ਬਾਹਰ ਫੁੱਲ ਖਿੜੇ ਅਤੇ ਅੰਦਰ ਸ਼ੁਕਰਾਂ ਦੇ ਫੁੱਲ ਖਿੜਨ। ਅੱਜ ਖੁੱਲ ਇਮਾਲ ਇਵਾਲੇ ਦੇਣ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੋਏ ਬਸੰਤ ਰਾਗ ਦੀ ਸਮਾਪਤੀ ਏ। ਵੇਖਣਾ ਮਹਾਰਾਜ ਕਿ ਮੇਰੇ ਅੰਦਰ ਬਸੰਤ ਆ ਗਿਆ। ਬਸੰਤ ਦਾ ਮਤਲਬ ਸਹਿਬ ਕਹਿੰਦੇ ਨਾਨਕ ਤਿੰਨਾ ਬਸੰਤ ਕੈ, ਕਿਹਨਾਂ ਲਈ ਬਸੰਤ ਰੁੱਤ ਆਈ ਸੀ, ਅੱਜ ਸੰਪੂਰਨ ਖੋ ਗਈ, ਪੂਰੀ ਖਿੜ ਗਈ। ਕੀ ਕਹਿ? ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਖਿਰਦੇ ਘਰ ਅੰਦਰ ਨਿਰੰਕਾਰ ਵਸੇ, ਗੁਰੂ ਕਲਗੀਆਂ ਵਾਲੇ ਪਿਤਾ ਜੀ ਵਸ ਜਾਣ। ਸਾਧ ਸੰਗ ਅੱਜ ਹਰ ਸਿੱਖ ਦਾ ਫੁਰਜ ਬਣਦਾ ਏ ਅੰਦਰ ਝਾਤ ਮਾਰੇ ਕਿ ਮੇਰੇ ਅੰਦਰ ਨਾਮ ਸਿਮਰਨ ਅਤੇ ਗੁਰੂ ਕੀ ਬਾਣੀ ਦਾ ਪਾਠ ਚੱਲਦਾ ਏ, ਚੱਲਦਾ ਏ ਅਤੇ ਬਸੰਤ ਰਾਗ ਦੀ ਸਮਾਪਤੀ ਹੋ ਕੇ ਤੁਸੀਂ ਕਹੋਗੇ ਮੇਰੇ ਘਰ ਬਸੰਤ ਆ ਗਈ ਏ। ਐਲਾਨ ਕਰਨਾ ਸੀ ਇਸ ਦਿਨ ਪਿਆਰਿਓ, ਬਾਹਰੋਂ ਮੇਰੇ ਕੇ ਸਾਬਤ ਸੂਰਤ ਖਾਨ ਕਿ ਮੇਰੇ ਕੋਲ ਬਾਣਾ ਹੈ, ਜੇ ਨਹੀਂ ਏ ਤਾਂ ਬਸੰਤ ਨਹੀਂ ਆਈ। ਹੋਲੇ ਮਹੱਲੇ 'ਤੇ ਐਲਾਨ ਕਰ ਦਿਓ ਵੀ ਹਰ ਸਿੱਖ ਅੰਮ੍ਰਿਤਧਾਰੀ ਅਸਾਂ ਖੂਣਾ ਏ, ਨਾਮ ਅਤੇ ਬਾਣੀ ਨਾਲ ਜੁੜਨਾ ਏ। ਇੱਕ ਦੂਜੀ ਗੱਲ, ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤਾ ਹੋਲੀ ਬਾਰੇ, ਮੈਂ ਕੱਲ੍ਹ ਐਵੇਂ ਸੰਖੇਪ ਜੀ ਗੱਲ ਕੀਤੀ ਸੀ। ਮਹਾਰਾਜ ਕਹਿੰਦੇ ਹੋਲੀ ਅੰਦਰ ਨੂੰ ਰੰਗ ਚਾੜਦੀ, ਹੋਲਾ ਐਲਾਨ ਕਰਦਾ ਬਾਹਰੋਂ, ਆ ਵੇਖੋ ਬਾਹਰੋਂ ਵੀ ਰੰਗੇ ਖੋਏ ਅਤੇ ਅੰਦਰੋਂ ਵੀ ਰੰਗੇ ਖੋਏ ਜੇ। ਸਾਧ ਸੰਗਤ ਅੱਜ ਹੁਕਮਨਾਮਾ ਸਾਹਿਬ ਦੇ ਅੰਦਰ ਇੱਕ ਪੰਕਤੀ ਹੈ, ਮੇਰਾ ਸੱਜਣ ਅਕਾਲ ਪੁਰਖ ਵਾਹਿਗੁਰੂ ਰੰਗ ਰੰਗੀਲੜਾ ਜੇ, ਉਹ ਚਾਹੁੰਦੇ ਨੇ ਤੁਸੀਂ ਵੀ ਰੰਗੇ ਜਾਓ, ਤੁਹਾਡੇ ਘਰਾਂ ਤੋਂ ਉਦਾਸੀ ਮੁੱਕ ਜਾਵੇ। ਪਰ ਉਹ ਕਿਵੇਂ ਹੋਏਗੇ? ਹੁਕਮਨਾਮੇ ਦੀ ਸ਼ੁਰੂਆਤ ਵਿੱਚ ਆਪਾਂ ਬਚਨ ਪੜ੍ਹਾਂਗੇ, ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ। ਮੇਰਾ ਮਨ ਉਹਦੇ ਪਿਆਰ ਵਿੱਚ ਭਿੱਜ ਕੇ ਜਦੋਂ ਗਾਉਂਦਾ ਏ ਤਾਂ ਪਰਮਾਤਮਾ ਨੂੰ ਹੋਰ ਪਰਮਾਤਮਾ ਮੈਨੂੰ ਪਿਆਰਾ ਲੱਗਦਾ ਏ। ਆਓ ਮਹਾਰਾਜ ਜੀ ਨੂੰ ਚਰਨਾਂ 'ਚ ਬੇਨਤੀ ਕਰੀਏ, ਕਲਕੀਆਂ ਵਾਲਿਆ ਅੱਜ ਖੋਲਾ ਮਖੱਲਾ ਏ, ਸਾਨੂੰ ਜਾਚ ਆਵੇ ਕਿੱਥੇ ਹਮਲਾ ਕਰਨਾ ਏ। ਵਿਕਾਰਾਂ 'ਤੇ ਹਮਲਾ ਕਰੋ ਸਾਧ ਸੰਗਤ, ਪਾਪਾਂ 'ਤੇ ਹਮਲਾ ਕਰੋ, ਉਹ ਹਮਲਾ ਨਾਮ ਨਾਲ ਕਰੋ, ਅੰਮ੍ਰਿਤ ਨਾਲ ਕਰੋ, ਬਾਣੀ ਨਾਲ ਕਰੋ। ਰਲ ਕੇ ਆਖੋ ਜੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ ਤਨ ਅੱਜ ਦੇ ਦਿਨ ਤਾਂ ਮਹਾਰਾਜ ਜੀ ਤੋਂ ਕੁਰਬਾਨ ਜਾਈਏ ਸਦਕੇ ਜਾਈਏ ਜਿਹਨੇ ਇੰਨੀਆਂ ਮਿਹਰਾਂ ਕੀਤੀਆਂ ਐਸੀ ਲਾਲ ਤੁਝ ਮਿਨ ਕੌਣ ਕਰੇ ਗਰੀਬ ਨਿਵਾਸ ਗੁਸਈਆ ਮੇਰਾ ਮਾਥਾ ਛਤਰ ਤਰੇ ਜਿਹੜੇ ਚਿੜੀ ਉੱਡੀ ਤੋਂ ਡਰਦੇ ਸਨ ਉਹ ਪਿਆਰਿਓ ਲੱਖਾਂ ਦੀ ਫੌਜ ਨਾਲ ਟਕਰਾਉਣ ਜੋਗੇ ਹੋ ਗਏ ਜਿਹੜੇ ਕਦੇ ਪਿਆਰਿਓ ਉੱਚੀ ਆਵਾਜ਼ ਨਹੀਂ ਸੀ ਸੁਣ ਸਕਦੇ ਉਹ ਪੂਰੇ ਸੰਸਾਰ ਦੇ ਸਾਹਮਣੇ ਉੱਚੀ ਆਵਾਜ਼ ਬੁਲੰਦ ਕਰਨ ਲੱਗ ਪਏ ਸ੍ਰੀ ਕੇਸਗੜ੍ਹ ਸਾਹਿਬ ਜੀ ਧਰਤੀ 'ਤੇ ਸਿੰਘ ਸਾਹਿਬ ਦਾ ਹੁਕਮ ਸੀ 3 ਤਰੀਕ ਨੂੰ ਹਾਜ਼ਰੀ ਭਰੇ ਜਦੋਂ ਸੰਗਤ ਦਰਸ਼ਨ ਕਰਨ ਆਉਂਦੀ ਏ ਚਾਹ 'ਤੇ ਪਿਆਰ ਖੁੰਦਾ ਏ ਮੱਛਾ ਟੇਕਣ ਲੱਗਿਆ ਹੀ ਲਾਈਨ 'ਚ ਲੱਗੇ ਜਕਾਰੇ ਛੱਡ ਤੇ ਬੋਲੇ ਸੋ ਨਿਹਾਲ ਦੇ ਬੇਨਤੀ ਕੀਤੀ ਗਏ ਵੀ ਇੱਥੇ ਅੰਦਰ ਅੰਦਰ ਵਾਹਿਗੁਰੂ ਕਵੋ ਮੱਛਾ ਟੇਕੋ ਜੇ ਕਾਰਨ ਛੱਡੀਏ ਐਵੇਂ ਅੱਧੇ ਕੋਈ ਮਿੰਟ ਤੋਂ ਘੱਟ ਬੇਨਤੀ ਕੀਤੀ ਬੜੀ ਖੁਸ਼ੀ ਹੋਈ ਕਲਗੀਆਂ ਵਾਲੇ ਦੀ ਮਿਹਰ ਨਾਲ ਇੱਕ ਨਵੀਂ ਗੱਲ ਪਤਾ ਲੱਗੀ ਵੀ ਇਹ ਨਹੀਂ ਵੀ ਕੁਛ ਸੁਣਦਾ ਨਹੀਂ ਉਸ ਵਕਤ ਮੱਛਾ ਟੇਕਣ ਵਾਲੀ ਬਾਹਰ ਤੱਕ ਸੰਗਤ ਉਹਦੀ ਸਿਮਰਨ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਜੈਕਾਰਾ ਬਾਹਰ ਜਾਂ ਜਦੋਂ ਅਰਦਾਸ ਤੋਂ ਬਾਅਦ ਇੱਥੇ ਅੰਦਰੋਂ ਜੈ ਜੈਕਾਰ ਕਰਨੀ ਨਾਮ ਸਿਮਰਨ ਨਾਲ ਤੁਸੀਂ ਵਾਹਿਗੁਰੂ ਜਪੋ ਰੱਬ ਤੁਹਾਡੀ ਜੈ ਜੈਕਾਰ ਕਰਾਏਗਾ ਮਹਾਰਾਜ ਮਿਹਰ ਕਰਨ ਆਓ ਸੁਣੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਇੱਕ ਇੱਕ ਬਚਨ ਥੋੜ੍ਹਾ ਅੱਜ ਤੁਹਾਡਾ ਵੱਧ ਧਿਆਨ ਚਾਹੁੰਦੇ ਹਾਂ ਮਹਾਰਾਜ ਜੀ ਦਾ ਹੁਕਮ ਦੇ ਪਾਵਨ ਪਵਿੱਤਰ ਦਰਗਾਹੀ ਬਚਨ ਲੰਬੇਰੇ ਖਨ ਆਪਾਂ ਯਤਨ ਕਰੀਏ ਮਹਾਰਾਜ ਕੀ ਅੱਜ ਕਿਰਪਾ ਕਰ ਰਹੇ ਖਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ
ਮਨ ਮੇਰਾ ਅਕਾਲ ਪੁਰਖ ਦੇ ਜਦੋਂ ਗੁਣ ਗਾਣੇ ਅਤੇ ਰੰਗ ਰੰਗ ਦਾ ਮਤਲਬ ਪਿਆਰ ਵਿੱਚ ਗਾਈਏ ਕੀ ਉਹਦਾ ਫਰਕ ਹੈ ਪਰਮਾਤਮਾ ਨੇੜੇ ਨੇੜੇ ਮਹਿਸੂਸ ਹੁੰਦਾ ਉਹਨੂੰ ਚੰਗੇ ਲੱਗਦੇ ਹਾਂ ਅਤੇ ਸਾਨੂੰ ਅੱਜ ਨਾਲੋਂ ਉਹ ਕੱਲ੍ਹ ਹੋਰ ਚੰਗਾ ਲੱਗੇਗਾ ਮਤਲਬ ਜੇ ਪਾਠ ਸਿਮਰਨ ਤੋਂ ਬਗੈਰ ਮਹਾਰਾਜ ਜੀ ਨੂੰ ਵੇਖੋਗੇ ਓਨੇ ਪਿਆਰੇ ਨਹੀਂ ਲੱਗਣਗੇ ਜਿੰਨੇ ਪਾਠ ਸਿਮਰਨ ਕਰਕੇ ਤੱਕੋਗੇ ਮਹਾਰਾਜ ਜੀ ਇੰਨੇ ਪਿਆਰੇ ਲੱਗਣਗੇ ਜੀ ਕਰੇਗਾ ਮਹਾਰਾਜ ਜੀ ਤੋਂ ਕੁਰਬਾਨ ਖੋ ਜਾਈਏ
ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ
ਪੌੜੀ ਤਿਆਰ ਕੀਤੀ ਨਾਮ ਦੀ ਜਿਹਦੇ ਰਾਹੀਂ ਚੜ੍ਹ ਕੇ ਸੱਚੇ ਸੁੱਖ ਦੇ ਘਰ ਪਰਮਾਤਮਾ ਤੱਕ ਜਾਈਦਾ ਕਹਿ
ਸੁਖ ਸਹਿਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉਂ ਟਲੈ
ਗੁਰੂ ਕੇ ਪਿਆਰਿਓ ਸੁੱਖ ਸਹਿਜ ਅੰਦਰ ਆਉਂਦੀ ਹੈ ਮਹਾਰਾਜ ਜੀ ਬਚਨ ਕਰਦੇ ਜਿਹੜੀ ਉਸ ਅਕਾਲ ਪੁਰਖ ਜੀ ਨੂੰ ਪਾਉਂਦੀ ਕਹਿੰਦੇ ਜਿਹੜੀ ਸੱਚ ਦੀ ਮੱਤ ਹੈ ਨਾ ਅਕਾਲ ਪੁਰਖ ਦਿੰਦਾ ਉਹ ਅਟਲ ਮਿਲਦੀ ਉਹ ਡੋਲਣ ਨਹੀਂ ਦਿੰਦੀ ਕਹਿ
ਇਸ ਨਾਨ ਦਾਨ ਸੁਗਿਆਨ ਮੱਜਨ ਆਪ ਛਲਿਓ ਕਿਉਂ ਛਲੈ।
ਜੇ ਬੰਦਾ ਇਸ਼ਨਾਨ ਧਿਆਨ ਹੋਰ ਕੁਝ ਕਰਦਾ ਫਿਰੇ ਪਰ ਸੱਚ ਦੀ ਮਤ ਨਾ ਲਵੇ ਤੇ ਪਿਆਰਿਓ ਭਲਾ ਨਹੀਂ ਏ। ਅਕਾਲ ਪੁਰਖ ਦੀ ਮਤ ਨਾਮ ਜਪ ਕੇ ਲੈਣੀ ਉਹ ਛਲਿਆ ਨਹੀਂ ਜਾ ਸਕਦਾ। ਅਸੀਂ ਵੀ ਕਿਸੇ ਧੋਖੇ ਫਰੇ ਵਿੱਚ ਨਹੀਂ ਫਸਾਂਗੇ।
ਪਰ ਪੰਚ ਮੋਹ ਵਿਕਾਰ ਥਾਕੇ ਕੂੜ ਕਪਟ ਨਾ ਦੋਏ।
ਇਸ ਦੁਨੀਆਂ ਦੇ ਅੰਦਰ ਜਿੰਨਾ ਕੋਈ ਕੂੜ ਕਪਟ ਪਰਪੰਚ ਜਿੰਨਾ ਕੋਈ ਮਰਜ਼ੀ ਕਰ ਲਵੇ ਇਹਦੇ ਨਾਲ ਦੁਵੈਸ਼ ਨਹੀਂ ਮਿਟਦੀ। ਖੈ
ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ।
ਮਨ ਪਿਆਰ ਵਿੱਚ ਰੰਗ ਕੇ ਵਾਹਿਗੁਰੂ ਨੂੰ ਯਾਦ ਕਰੇ ਪਰਮਾਤਮਾ ਨੂੰ ਨੇੜੇ ਮਹਿਸੂਸ ਕਰੀਦਾ। ਖੈ
ਸਾਹਿਬ ਸੋ ਸਾ ਲਾਹੀ ਐ ਜਿਨ ਕਾਰਨ ਕੀਆ।
ਅਕਾਲ ਪੁਰਖ ਉਹਨੂੰ ਯਾਦ ਕਰੀਏ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ।
ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ।
ਮਨ ਨੂੰ ਮੈਲ ਜਨਮਾਂ ਜਨਮਾਤਰਾਂ ਦੀ ਲੱਗੀ ਕੋਈ ਵਿਰਲਾ ਏ ਜਿਹੜਾ ਅਕਾਲ ਪੁਰਖ ਦੇ ਨਾਮ ਅੰਮ੍ਰਿਤ ਨੂੰ ਪੀਂਦਾ। ਖੈ ਤਾਂ
ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪੈ ਮੋਲ ਕਰਾਇਆ।
ਸਾਥੋਂ ਮੈਲ ਨਹੀਂ ਲੈਣੀ ਮਹਾਰਾਜ ਕਹਿੰਦੇ ਅੰਮ੍ਰਿਤ ਨੂੰ ਪੀ ਕੇ ਉਹ ਨਾਮ ਸਿਮਰਨ ਨੂੰ ਅੰਦਰ ਰਿੜਕੋ ਮਨ ਗੁਰੂ ਨੂੰ ਦੇ ਦਿਓ। ਬਸ ਉਹਦੇ ਨਾਲ ਸਤਿਗੁਰੂ ਜੀ ਕੋਈ ਅਮੋਲਕ ਦਾਤ ਤੇ ਦੀਦਾਰ ਕਰਵਾਉਣਗੇ।
ਆਪਣੜਾ ਪ੍ਰਭ ਸਹਿਜ ਪਛਾਤਾ ਜਾ ਮਨ ਸਾਚੈ ਲਾਇਆ।
ਆਪਣੇ ਵਾਹਿਗੁਰੂ ਦੀ ਪਛਾਣ ਕਰਾਣਗੇ ਸਤਿਗੁਰੂ ਦਾ ਸਿਮਰਨ ਮਨ ਨੂੰ ਉਹ ਸੱਚੇ ਦੇ ਨਾਲ ਉਹ ਆਪ ਲਾਉਣਗੇ।
ਇਸ ਨਾਲ ਗੁਣ ਗਾਵਾਂ ਜੇ ਤਿਸ ਭਾਵਾਂ ਕਿਉਂ ਮਿਲੈ ਹੋਏ ਪਰਾਇਆ।
ਸੰਗਤ ਉਹਦੇ ਗੁਣ ਗਾਣੇ। ਖੈ ਤਾਂ ਬਹੁਤ ਕੁਝ ਮਹਾਰਾਜ ਦੇ ਇੱਕ ਪੰਕਤੀ ਦੇ ਅੰਦਰ ਕਹਿੰਦੇ ਮਾਨ ਨਾ ਕਰਨਾ ਗੁਣ ਗਾਓ ਉਹਨੂੰ ਭਾ ਜਾਈਏ। ਹੋਮੇ ਨਹੀਂ ਨਾ ਪਾਉਣ ਦਿੰਦੀ ਸਾਨੂੰ ਮਹਾਰਾਜ ਖੋਮੇ ਤੋਂ ਬਚਾਵੇ ਅਸੀਂ ਉਹਨੂੰ ਪਾਉਣ ਵਾਲੇ ਕੰਮ ਕਰੀਏ।
ਸਾਹਿਬ ਸੋ ਸਾ ਲਾਹੀ ਐ ਜਿਨ ਜਗਤ ਉਪਾਇਆ।
ਚੇਤਾ ਕਰੀਏ ਜਿਨੇ ਜਗਤ ਨੂੰ ਪੈਦਾ ਕੀਤਾ। ਖੈ
ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ।
ਜਨਮ ਮਰਨ ਦਾ ਚੱਕਰ ਅਕਾਲ ਪੁਰਖ ਦੀ ਮਿਹਰ ਤੋਂ ਬਗੈਰ ਨਹੀਂ ਮਿਟ ਸਕਦਾ।
ਪ੍ਰੀਤਮ ਸਿਉ ਮਨ ਮਾਨਿਆ ਹਰ ਸੇਤੀ ਰਾਤਾ।
ਅਕਾਲ ਪੁਰਖ ਜੀ ਦੇ ਚਰਨਾਂ ਨਾਲ ਮਨ ਜਦੋਂ ਮੰਨ ਜਾਏ ਨਾ ਉਹ ਮੰਨਦਾ ਜਦੋਂ ਐਵੇਂ ਰੁੱਖਾ ਜਿਹਾ ਨਹੀਂ ਪਿਆਰ ਨਾਲ। ਪੀ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਹਦੇ 'ਚ ਵਾਹਿਗੁਰੂ ਜੀ ਆਪ ਬੈਠੇ ਨੇ। ਅਕਾਲ ਪੁਰਖ ਦੇ ਘਰੋਂ ਬਚਨ ਜਿਹੜੇ ਆਏ ਮੈਂ ਪੜ੍ਹ ਰਿਹਾ ਵਾਂ। ਜਿੰਨਾ ਪਿਆਰ ਪੈਦਾ ਕਰਾਂਗੇ ਓਨੀ ਛੇਤੀ ਮਹਿਲ ਉਤਰਦੀ। ਖੈ
ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ।
ਅਕਾਲ ਪੁਰਖ ਵਾਹਿਗੁਰੂ ਜਿਹਦੇ ਘਰੋਂ ਸੱਚੀਆਂ ਬਾਤਾਂ ਹੁੰਦੀਆਂ ਜਿਨ੍ਹਾਂ ਨੇ ਸਾਰਾ ਸ੍ਰਿਸ਼ਟੀ ਦਾ ਵੀ ਸਰੀਰਾਂ ਦਾ ਕਿਲਾ ਬਣਾ ਕੇ।
ਪੰਚ ਭੂ ਨਾਇਕੋ ਆਪ ਸਿਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ।
ਕੋਟ ਕਿਲਾ ਬਣਾ ਕੇ ਪਿਆਰੇ ਪੰਜ ਤੱਤਾਂ ਦੀ ਦੇਈ ਇਹਦੇ 'ਚ ਪੰਜ ਹੋਰ ਪਾ ਦਿੱਤੇ ਵਿਕਾਰ ਵੇ ਪਰ ਇਹਨੂੰ ਬਣਾ ਕੇ ਨਾ ਪਿੰਡ ਨੂੰ ਅਕਾਲ ਪੁਰਖ ਆਪ ਇਹਦੇ ਵਿੱਚ ਵੀ ਬੈਠਾ ਏ ਤੇ ਸਵਾਰਦਾ ਵੀ ਉਹ ਆਪ। ਖੈ
ਹਮ ਅਵਗੁਣ ਯਾਰੇ ਤੂੰ ਸੁਣ ਪਿਆਰੇ ਤੁਦ ਭਾਵੈ ਸੱਚ ਸੋਈ।
ਅਸੀਂ ਔਗਣ ਯਾਰੇ ਹਾਂ ਅਕਾਲ ਪੁਰਖ ਕੋਲ ਬੇਨਤੀ ਕਰੀਏ ਮਹਾਰਾਜ ਜੋ ਤੁਹਾਨੂੰ ਪਾਉਂਦਾ ਏ ਸੱਚ ਉਹ ਸਾਥੋਂ ਕਰਵਾਓ।
ਆਵਣ ਜਾਣਾ ਨਾ ਥੀਐ ਸਾਚੀ ਮਤ ਹੋਏ।
ਆਉਣ ਜਾਣ ਤਾਂ ਮੁੱਕਦਾ ਏ ਜੇ ਸੱਚੀ ਮਤ ਲਈਏ ਤਾਂ।
ਅੰਜਣ ਤੈਸਾ ਅੰਜੀਐ ਜੈਸਾ ਪਿਰ ਭਾਵੈ।
ਸੁਰਮਾ ਗਿਆਨ ਉਹ ਇਕੱਠਾ ਕਰੀਏ ਜਿਹੜਾ ਕਾਲ ਪੁਰਖ ਨੂੰ ਭਾ ਜਾਵੇ।
ਸਮਝੈ ਸੂਝੈ ਜਾਣੀਐ ਜੇ ਆਪ ਜਾਣਾਵੈ।
ਸੂਝ ਤਾਂ ਹੀ ਆਉਂਦੀ ਏ ਜੇ ਆਪ ਵਾਹਿਗੁਰੂ ਕਿਰਪਾ ਕਰਕੇ ਜਨਾਉਣ ਆਪਣੇ ਘਰ ਦੀ ਸੋਝੀ ਦੇਣ ਤਾਂ
ਆਪ ਜਾਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ
ਵਾਹਿਗੁਰੂ ਜੀ ਜਣਾਉਂਦੇ ਹਨ ਮਾਰਗ ਤੇ ਆਪ ਪਾਉਂਦੇ ਤੇ ਉਹ ਤਰਸ ਕਰਕੇ ਸਾਡਾ ਮਨ ਆਪ ਹੀ ਲੈਂਦੇ ਹਨ
ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਆਪੇ ਵੇ
ਚੰਗੇ ਕਰਮ ਉਹ ਆਪ ਹੀ ਕਰਾਉਂਦਾ ਰੱਬ ਦੀ ਕੋਈ ਕੀਮਤ ਤਾਂ ਪਾ ਨਹੀਂ ਸਕਦਾ ਵੀ ਇੰਨੇ ਕੋ ਕੰਮ ਕਰੀਏ ਚੰਗੇ ਤੇ ਇਹਦੇ ਨਾਲ ਉਹਨੂੰ ਖਰੀਦ ਲਾਂਗੇ ਨਹੀਂ ਉਹ ਆਪ ਹੀ ਤਰੁੱਠਦਾ ਕਹਿ
ਤੰਤ ਮੰਤ ਪਾਖੰਡ ਨਾ ਜਾਣਾ ਰਾਮ ਹਿਰਦੈ ਮਨ ਮਾਨਿਆ
ਕੋਈ ਤੰਤਰ ਮੰਤਰ ਪਾਖੰਡ ਨਾਲ ਨਹੀਂ ਵਾਹਿਗੁਰੂ ਨੂੰ ਜਾਣਿਆ ਜਾ ਸਕਦਾ ਉਹਨੂੰ ਤਾਂ ਅੰਦਰ ਖਿਰਦੇ ਦੇ ਅੰਦਰ ਉਸ ਅਕਾਲ ਪੁਰਖ ਦਾ ਨਾਮ ਉਹ ਟਿਕਾ ਕੇ ਉਹਦੇ ਤੇ ਮਨ ਮਨਾਈਏ
ਅੰਜਣ ਨਾਮ ਤਿਸੈ ਤੇ ਸੂਜੈ ਗੁਰ ਸ਼ਬਦੀ ਸੱਚ ਜਾਣਿਆ
ਨਾਮ ਦਾ ਸੁਰਮਾ ਕਿਵੇਂ ਜਾਣ ਸਕਦੇ ਹਾਂ ਗੁਰੂ ਕੇ ਸ਼ਬਦ ਦੁਆਰਾ ਹੀ ਸੱਚ ਨੂੰ ਜਾਣਿਆ ਜਾ ਸਕਦਾ ਏ ਉਹ ਆਪ ਜਣਾਉਂਦੇ ਹਨ
ਸਾਜਨ ਹੋਵਨ ਆਪਣੇ ਕਿਉਂ ਪਰ ਘਰ ਜਾਹੇ
ਸਾਡੇ ਆਪਣੇ ਘਰ ਅੰਦਰ ਬੈਠਾ ਏ ਤੇ ਅਸੀਂ ਇਹਦੇ ਵੱਲ ਧਿਆਨ ਟਿਕਾਉਣ ਦੀ ਬਜਾਏ ਬਗਾਨੇ ਬੂਹੇ ਬਾਹਰ ਕਿਉਂ ਫਿਰਦੇ ਕਾਂ
ਸਾਜਣ ਰਾਤੇ ਸੱਚ ਕੇ ਸੰਗੇ ਮਨ ਮਾਹੇ
ਆਪਾਂ ਵੀ ਸੱਜਣ ਬਣੀਏ ਤੇ ਆਪਣੇ ਆਪ ਨੂੰ ਰੰਗ ਚੜਾਈਏ
ਮਨ ਮਾਹੇ ਸਾਜਣ ਕਰੇ ਰਲੀਆਂ ਕਰਮ ਧਰਮ ਸਬਾਇਆ
ਜੇਕਰ ਸਾਡੇ ਅੰਦਰ ਨਾਮ ਜਪ ਕੇ ਨਾ ਉਹਦੀਆਂ ਖੇਡਾਂ ਸ਼ੁਰੂ ਹੋ ਗਈਆਂ ਪਿਆਰ ਦੀਆਂ ਫਿਰ ਸਾਰੇ ਕਰਮ ਧਰਮ ਵਿੱਚ ਹੀ ਆ ਜਾਂਦੇ ਹਨ
ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ
ਤੀਰਥਾਂ ਦਾ ਇਸ਼ਨਾਨ ਪੁੰਨ ਪੂਜਾ ਵਿੱਚ ਆ ਗਿਆ ਜੇਕਰ ਅਸੀਂ ਨਾਮ ਜਪ ਕੇ ਸੱਚੇ ਵਾਹਿਗੁਰੂ ਨੂੰ ਪਾ ਗਏ ਤਾਂ
ਆਪ ਸਾਜੇ ਥਾਪ ਵੇਖੈ ਤਿਸੈ ਪਾਣਾ ਪਾਇਆ
ਖੇਡ ਅਕਾਲ ਪੁਰਖ ਵਾਲੀ ਗੁਰੂ ਨਾਨਕ ਸਾਹਿਬ ਪਿਤਾ ਜੀ ਕਰ ਰਹੇ ਨੇ ਪਿਆਰਿਓ ਕਹਿੰਦੇ ਕਿਸੇ ਚੀਜ਼ ਦਾ ਮਾਣ ਨਾ ਕਰਨਾ ਸਾਜਦਾ ਵੀ ਉਹ ਆਪ ਜੇ ਵੇਖਦਾ ਵੀ ਆਪ ਜੇ ਉਹਨੂੰ ਉਹਦਾ ਭਾਣਾ ਪਾਉਂਦਾ ਪਰ ਭਾਣੇ ਵਿੱਚ ਲਿਆਉਂਦਾ ਵੀ ਆਪ ਕਹਿ
ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ
ਕਥਾ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਪਹਿਲੇ ਸਰੂਪ ਦੀ ਚੱਲਦੀ ਪਰ ਦਸਵਾਂ ਸਰੂਪ ਗੁਰੂ ਕਲਗੀਆਂ ਵਾਲੇ ਪਿਤਾ ਦਾ ਪਿਆਰਿਓ ਬਖਸ਼ਿਸ਼ ਵਾਲਾ ਦੇਣ ਜਿਹਨਾਂ ਦੇ ਅੱਜ ਦੇ ਦੇਣ ਗੁਰੂ ਕੇ ਪਿਆਰਿਆਂ ਨੂੰ ਅੰਦਰੋਂ ਅਤੇ ਬਾਹਰੋਂ ਲਾਲੀਆਂ ਚਾੜੀਆਂ ਲੱਗਦਾ ਏ ਸਾਜਣ ਅਕਾਲ ਪੁਰਖ ਕਲਗੀਆਂ ਵਾਲੇ ਪਿਤਾ ਦੇ ਰੂਪ ਅੰਦਰ ਅਤੇ ਉਹਨਾਂ ਨੇ ਖਾਲਸੇ ਨੂੰ ਰੰਗ ਚੜਾਇਆ ਕਹਿ ਇੱਕ ਵਾਰ ਪੜ੍ਹੋ ਅੰਦਰ ਰੱਖ ਕੇ ਸਾਜਨ ਰੰਗ ਰੰਗੀਲੜੇ ਸਾਜਨ ਰੰਗ ਰੰਗੀਲੜੇ ਸਾਜਨ ਸਾਜਨ ਰੰਗ ਰੰਗੀਲੜੇ ਸਾਜਨ ਰੰਗ ਰੰਗੀਲੜੇ ਸਾਜਨ ਰੰਗ ਲਾਲ ਬਣਾਇਆ ਰੰਗ ਲਾਲ ਬਣਾਇਆ ਰੰਗ ਰੰਗ ਲਾਲ ਬਣਾਇਆ ਰੰਗ ਲਾਲ ਬਣਾਇਆ ਰੰਗ ਸੱਚਮੁੱਚ ਨਾਮ ਜਪ ਕੇ ਜਿਹੜੇ ਅੰਦਰ ਰੰਗ ਚੜ੍ਹਦੇ ਵੱਖਰੇ ਵੱਖਰੇ ਕਾਰਨ ਸਤਿਗੁਰੂ ਮਿਹਰ ਕਰੇ ਨਾਮ ਦਾ ਪੱਕਾ ਰੰਗ ਹਰ ਸਿੱਖ ਵੀਰ ਭੈਣ ਬੱਚੇ ਨੂੰ ਆਪ ਚੜਾਉਣ
ਅੰਧਾ ਆਗੂ ਜੇ ਥੀਐ ਕਿਉਂ ਪਾਦਰ ਜਾਣੈ
ਔ ਕੌਮ ਦੀ ਹੋਵੇ ਜਾਂ ਕਿਸੇ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਅੰਨਾ ਹੋਵੇ, ਦੂਜੇ ਨੂੰ ਕਿਵੇਂ ਰਾਹ ਦੱਸੇਗਾ?
ਆਪ ਮੁਸੈ ਮਤ ਹੋਚੀਐ ਕਿਉਂ ਰਾਹ ਪਛਾਣੈ।
ਕਰਨ ਵਾਲਾ ਵਿਕਾਰਾਂ ਨਾਲ ਆਪ ਹੀ ਠੱਗਿਆ ਹੋਵੇ, ਉਸ ਨੂੰ ਰਾਹ ਦੀ ਪਛਾਣ ਹੀ ਕੋਈ ਨਹੀਂ। ਕਹਿ
ਕਿਉਂ ਰਾਹੇ ਜਾਵੇ ਮਹਿਲ ਪਾਵੇ, ਅੰਧ ਕੀ ਮਤ ਅੰਧਲੀ।
ਉਸ ਰੱਬ ਦੇ ਰਾਹ ਤੇ ਤੁਰੇਗਾ ਅੰਦਰੋਂ ਅੰਨਾ ਏ, ਉਹ ਅੰਨੇ ਤੋਂ ਮੁਰਾਦ ਏ ਜਿਸ ਦੇ ਅੰਦਰ ਸੁਰਤੀ ਦੀ ਅੱਖ ਨਹੀਂ ਏ, ਉਹਦੀ ਮਤ ਵੀ ਅੰਧਲੀ ਖੋਏਗੇ।
ਬਿਨ ਨਾਮ ਹਰ ਕੇ ਕੱਛ ਨਾ ਸੂਝੈ, ਅੰਧ ਬੂਡੋ ਤੰਦਲੀ।
ਨਾਮ ਤੋਂ ਬਗੈਰ ਕੁਛ ਨਹੀਂ, ਜੇ ਰੱਬ ਦੇ ਘਰ ਦੀ ਜਾਂ ਆਪਣੇ ਘਰ ਦੀ ਸੋਝੀ ਪੈਣੀ ਪਿਆਰਿਓ, ਐਵੇਂ ਅੰਧੇ ਜੇ ਖੋ ਕੇ ਧੁੰਦਲਾ ਪਾਨ, ਐਵੇਂ ਕਲਪਨਾ ਤੇ ਉਲਝਣਾ ਵਿੱਚ ਰਾਂਗੇ।
ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੈ।
ਰਾਤ ਅੰਦਰ ਚਾਨਣ ਚਾਉ ਉਪਜੈ, ਕੀ ਮਤਲਬ? ਵਾਹਿਗੁਰੂ ਜਪਣ ਦਾ ਨੂੰ ਮਿਲਣ ਦਾ, ਗੁਰੂ ਕੇ ਸ਼ਬਦ ਨੂੰ ਆਪਣੇ ਮਨ ਦੇ ਅੰਦਰ ਵਸਾਉਣ ਦਾ ਚਾਹ ਬਣਾਈਏ।
ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹੋ ਪਾਦਰ ਗੁਰ ਦਸੈ।
ਕਿਸੇ ਦੁਨੀਆ ਨੇ ਕਿਸੇ ਅੰਧੇ ਆਗੂ ਨੇ ਰਾਹ ਨਹੀਂ ਜੇ ਦੱਸਣਾ, ਕਹਿੰਦੇ ਪੂਰੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੋ, ਮਹਾਰਾਜ ਸਾਨੂੰ ਤੁਸੀਂ ਜ਼ਿੰਦਗੀ ਦਾ ਰਾਹ ਦੱਸੋ, ਅਸੀਂ ਪਰਮਾਤਮਾ ਨੂੰ ਮਿਲ ਸਕੀਏ, ਅਸੀਂ ਉਹਦੀਆਂ ਮਿਹਰਾਂ ਦੇ ਪਾਤਰ ਬਣ ਸਕੀਏ।
ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ।
ਇਹਦਾ ਅਰਥ ਹੈ ਜੇ ਮਨ ਨਾਮ ਵਿੱਚ ਰਹਿ ਨਾਲ ਜੁੜ ਕੇ ਹਿਰਦੇ ਘਰ ਵਿੱਚ ਨਹੀਂ ਰਿਹਾ, ਤੇ ਪਿਆਰਿਓ ਸਾਰਾ ਪਰਾਇਆ ਦੇਸ਼ ਜਿੱਥੇ ਰਹਿ ਰਹੇ ਹਾਂ, ਬਗਾਨੇ ਮੁਲਕ ਡਰ ਲੱਗਦਾ ਹੈ ਨਾ, ਬੰਦਾ ਆਪਣੇ ਘਰ ਹੀ ਉਹ ਡਰੀ ਜਾ ਰਿਹਾ। ਕੀ ਮਤਲਬ? ਮਨ ਅੰਦਰ ਨਾਮ ਨਾਲ ਜੁੜਨ ਦੀ ਬਜਾਏ ਬਾਹਰ ਤੁਰਿਆ ਫਿਰਦਾ, ਪ੍ਰਦੇਸ਼ ਵਿੱਚ ਰਹਿ ਕੇ ਜਿਵੇਂ ਦੁੱਖ ਪਾਈਦਾ, ਉਹ ਦੁੱਖ ਪਾ ਰਿਹਾ। ਕਹਿ
ਕਿਸ ਪਹਿ ਖੋਲੋ ਗੰਠੜੀ, ਦੁਖੀ ਭਰ ਆਇਆ।
ਦੁੱਖ ਦੀ ਗੰਢ ਖੋਲੋਗੇ, ਹਰ ਕੋਈ ਦੁਖੀ ਹੈ, ਤੇ ਦੁੱਖ ਦਾ ਕਾਰਨ ਮਨ ਬਾਹਰ ਮੁਖੀ। ਕਹਿ
ਦੁਖੀ ਭਰ ਆਇਆ ਜਗਤ ਸਭਾਇਆ, ਕੌਣ ਜਾਣੈ ਬਿਦ ਮੇਰੀ ਆ।
ਜਗਤ ਹੀ ਦੁਖੀ ਏ ਤੇ ਮੇਰੇ ਦੁੱਖ ਨੂੰ ਕੌਣ ਜਾਣੇਗਾ।
ਆਵਣੇ ਜਾਵਣੇ ਖਰੇ ਡਰਾਵਣੇ, ਟੂਟ ਨ ਆਵੇ ਫੇਰੀਆ।
ਆਉਣਾ ਜੁੜੇ ਆਉਣਾ ਜਾਣਾ ਜੰਮਣ ਮਰਨ ਬਣਿਆ ਰਵੇਗਾ ਡਰਾਵਣਾ ਜੀਵਨ, ਭਾਈ ਕਿੰਨੇ ਕੁ ਜਨਮ ਮਿਲਣਗੇ ਕੋਈ ਅੰਤ ਹੀ ਨਹੀਂ। ਕਹਿ
ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ।
ਤੋਂ ਬਗੈਰ ਬੰਦਾ ਹਮੇਸ਼ਾ ਊਣਾ ਵੀ ਰਹਿੰਦਾ ਤੇ ਝੂਰਦਾ ਵੀ ਰਹਿੰਦਾ ਜੇ ਗੁਰੂ ਸ਼ਬਦ ਨਹੀਂ ਸੁਣਿਆ ਸੁਣਾਇਆ।
ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ।
ਪਰਦੇਸੀ ਨਾ ਬਣਾਈਏ, ਇਹਨੂੰ ਕਹੀਏ ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਕਰੇ ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਵਸੈ ਖਰੇ। ਮਨ ਨੂੰ ਆਖੋ ਅੰਦਰ ਆ, ਨਾਮ ਜਪ।
ਗੁਰ ਮਹਿਲੀ ਘਰ ਆਪਣੈ ਸੋ ਭਰਪੁਰ ਲੀਣਾ।
ਉਹ ਅਕਾਲ ਪੁਰਖ ਸਾਰਿਆਂ ਵਿੱਚ ਜਿਹੜਾ ਵੱਸਦਾ ਏ, ਉਹ ਗੁਰੂ ਜੀ ਦੇ ਮਹਿਲ ਘਰ ਵਿੱਚ ਗੁਰੂ ਦੇ ਰਾਹੀਂ ਸਾਡੇ ਆਪਣੇ ਘਰ ਵਿੱਚ ਆਉਂਦਾ ਪ੍ਰਤੀਤ ਹੁੰਦਾ। ਕਹਿ
ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਨਾ।
ਸੇਵਕ ਉਦੋਂ ਬਣੀਦਾ ਜਦੋਂ ਸੱਚੇ ਸ਼ਬਦ ਨਾਲ ਜੁੜ ਜਾਈਏ, ਪਛਾਣ ਖੋਵੇ ਤਾਂ।
ਸ਼ਬਦੇ ਪਤੀਜੈ ਅੰਕ ਭੀਜੈ, ਸੋ ਮਹਿਲ ਮਹਿਲਾ ਅੰਤਰੇ।
ਪਾਈ ਗੁਰੂ ਕੇ ਸ਼ਬਦ ਨਾਲ ਮਨ ਨੂੰ ਭਿਉਣ ਤੋਂ ਬਗੈਰ ਵਾਹਿਗੁਰੂ ਦੇ ਮਹਿਲ ਵਿੱਚ ਨਹੀਂ ਜਾਇਆ ਜਾ ਸਕਦਾ, ਜਿਹੜਾ ਸਾਡੇ ਅੰਦਰ ਹੀ ਉਹਦਾ ਮਹਿਲ ਟਿਕਾਣਾ। ਕਹਿ
ਆਪ ਕਰਤਾ ਕਰੇ ਸੋਈ, ਪ੍ਰਭ ਆਪ ਅੰਤ ਨਿਰੰਤਰੇ।
ਸ੍ਰਿਸ਼ਟੀ ਦਾ ਕਰਤਾ ਬਾਹਰ ਵੀ ਏ ਤੇ ਅੰਦਰ ਵੀ ਉਹੀ। ਕਹਿ
ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਬਾਜੰਤ ਅਨਹਦ ਬੀਨਾ।
ਵਾਹਿਗੁਰੂ ਸ਼ਬਦ ਦੁਆਰਾ ਮੇਲ ਖੁੰਦਾ ਹੈ ਤੇ ਜ਼ਿੰਦਗੀ ਸੁੱਖ ਵਾਲੀ ਬਣਦੀ ਤੇ ਅੰਦਰੋਂ ਅਨਹਦ ਵਾਜੇ ਵਾਜੇ ਜਿਹਦਾ ਕੱਲ ਜ਼ਿਕਰ ਕੀਤਾ ਸੀ।
ਗੁਰ ਮਹਿਲੀ ਘਰ ਆਪਣੇ ਸੋ ਭਰਪੁਰ ਲੀਣਾ।
ਗੁਰੂ ਦੀ ਕਿਰਪਾ ਨਾਲ ਸਾਡੇ ਮਹਿਲ ਘਰ ਵਿੱਚ ਪਰਮਾਤਮਾ ਵੱਸਦਾ ਏ ਭਾਈ, ਉਹ ਹੀ ਜਿਹੜਾ ਸਾਰਿਆਂ ਵਿੱਚ ਭਰਪੂਰ ਹੈ, ਪਰ ਗੁਰੂ ਦੁਆਰਾ ਹੀ ਉਹਦੇ ਦਰਸ਼ਨ ਹੁੰਦੇ ਹਨ।
ਕੀਤਾ ਕਿਆ ਸਾ ਲਾਹੀਐ ਕਰ ਵੇਖੈ ਸੋਏ।
ਪੈਦਾ ਕੀਤੇ ਜੀਵ ਕੀ ਉਹਦੀ ਸਿਫਤ ਕਰ ਸਿੱਖ ਸਕਦੇ ਹਾਂ, ਉਹ ਆਪ ਹੀ ਕਰ ਕਰਕੇ ਸਾਨੂੰ ਵੇਖ ਰਿਹਾ ਹੈ।
ਕੀ ਕੀਮਤ ਨਾ ਪਵੈ ਜੇ ਲੋਚੈ ਕੋਏ।
ਰੱਬ ਦੀ ਕੋਈ ਕੀਮਤ ਨਹੀਂ ਪਾ ਸਕਦਾ ਭਾਵੇਂ ਕੋਈ ਜਿੰਨਾ ਮਰਜ਼ੀ ਲੋਚਦਾ ਖੋਏ।
ਕੀਮਤ ਸੋ ਪਾਵੈ ਆਪ ਜਾਣਾਵੈ ਆਪ ਅਭੁੱਲ ਨ ਭੁੱਲੇ।
ਗੁਰੂ ਕੇ ਪਿਆਰਿਓ ਕੀਮਤ ਸੋ ਪਾਵੈ ਆਪ ਜਾਣਾਵੈ ਆਪ ਅਭੁੱਲ ਨਾ ਭੁੱਲੇ। ਜਿੰਨੀ ਕੋ ਕੀਮਤ ਕਿਸੇ ਨੂੰ ਜਾਣਦਾ ਹੈ ਨਾ, ਓਨੀ ਕੋਈ ਜਾਣ ਸਕਦਾ ਹੈ। ਇਹ ਨਾ ਕਿਆ ਕਰੋ ਵੀ ਦੂਜੇ ਕੋਲ ਬਹੁਤ ਸ਼ਕਤੀ ਮੇਰੇ ਕੋਲ ਘੱਟ ਜਾਂ ਮੇਰੇ ਕੋਲ ਬਹੁਤ ਇਸ ਤੋਂ ਪਰੇ, ਨਹੀਂ ਨਹੀਂ ਜੋ ਕਿਸੇ ਨੂੰ ਰੱਬ ਦਿਖਾਉਂਦਾ ਜਿੰਨੀ ਜਿੰਨੀ ਚੀਜ਼ ਉਹਦਾ ਸ਼ੁਕਰ ਕਰੀਏ।
ਜੈ ਜੈਕਾਰ ਕਰਹੇ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੇ।
ਜੈ ਜੈਕਾਰ ਕਰੇ ਸਾਧ ਸੰਗਤ ਕਰੀਏ ਤੇ ਅਕਾਲ ਪੁਰਖ ਨੂੰ ਭਾ ਜਾਈਦਾ ਹੈ। ਗੁਰੂ ਕੇ ਸ਼ਬਦ ਦਾ ਮੁੱਲ ਕੋਈ ਨਹੀਂ ਹੈ ਤੇ ਜੇ ਅਸੀਂ ਜਪਾਂਗੇ ਤੇ ਸਾਡਾ ਵੀ ਮੁੱਲ ਕੋਈ ਨਹੀਂ, ਬਹੁਤ ਕੀਮਤ ਦੀ ਖੋਜ ਆਵਾਂਗੇ। ਜਿਵੇਂ ਮਹਾਰਾਜ ਕਹਿੰਦੇ ਨਾ ਬਾਰਾਂ ਮਾਂ ਅੰਦਰ, ਕੀਮਤ ਕੌਣ ਕਰੇ ਤੁਧ ਪਾਵਾਂ। ਜੇ ਉਹਨੂੰ ਭਾ ਜਾਈਏ ਤੇ ਸਾਡੀ ਕੋਈ ਕੀਮਤ ਨਹੀਂ, ਵੱਡ ਮੁੱਲੇ ਖੋ ਜਾਈਦਾ ਹੈ।
ਨੀਣੋ ਨੀਚ ਕਰੋ ਬੇਨੰਤੀ ਸਾਚ ਨਾ ਛੋਡੋ ਭਾਈ।
ਅਖੀਰ ਚ ਅੱਜ ਹੁਕਮ ਕੀਤਾ ਕਹਿੰਦੇ ਅਤ ਨਿਮਰਤਾ ਸਹਿਤ ਨੀਵੇਂ ਖੋ ਕੇ ਬੇਨਤੀ ਕਰਦੇ ਖਾਂ। ਕਹਿੰਦੇ ਆਪਾਂ ਕਰੀਏ ਅਕਾਲ ਪੁਰਖ ਦੇ ਕੋਲ ਮਹਾਰਾਜ, ਹੋਰ ਜੋ ਮਰਜ਼ੀ ਮੈਂ ਛੱਡ ਦੇਵਾਂ ਪਰ ਸੱਚ ਦਾ ਪੱਲਾ ਨਾ ਛੱਡਾਂ, ਸੱਚਾ ਨਾਮ ਨਾ ਮੇਰੀ ਸੁਰਤੀ ਛੱਡੇ।
ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ।
ਭਾਈ ਨਿਰੰਕਾਰ ਗੁਰੂ ਨਾਨਕ ਪਿਤਾ ਦੀ ਜੋਤ, ਗੁਰੂ ਨਾਨਕ ਸਾਹਿਬ ਜੀ ਦਾ ਬਚਨ ਏ, ਜਿਨ ਕਰ ਦੇਖਿਆ ਜਿਹਨੇ ਨਿਰੰਕਾਰ ਨੇ ਸ੍ਰਿਸ਼ਟੀ ਬਣਾਈ ਏ ਉਹ ਹੀ ਮਤ ਦਿੰਦਾ ਏ ਤੇ ਤਾਂ ਇਹ ਸਾਰੇ ਬਚਨ ਕਮਾਏ ਜਾ ਸਕਦੇ ਨੇ। ਮਤ ਮੰਗੋ ਰਲ ਕੇ ਆਖੋ ਜੇ ਦੇਖੋ ਸੁਮਤ ਸਦਾ ਗੁਣ ਗਾਵਾਂ। ਦੇਖੋ ਸੁਮਤ ਸਦਾ ਗੁਣ ਗਾਵਾਂ। ਦੇ ਦੇਓ ਸੁਮਤ ਸਦਾ ਗੁਣ ਗਾਵਾਂ। ਦੇਓ ਸੁਮਤ ਸਦਾ ਗੁਣ ਗਾਵਾਂ। ਦੇ ਪਿਆਰਿਓ ਉਹਦੇ ਗੁਣ ਗਾ ਕੇ ਅੰਦਰ ਖੇੜਾ ਆਉਣਾ ਏ ਤਾਂ ਹੀ ਖੁੱਲ੍ਹਾ ਮਖੱਲਾ ਮਨਾ ਕੇ ਆਖਾਂਗੇ ਅਸੀਂ ਬਸੰਤ ਮਨਾ ਲਿਆ, ਬਸੰਤ ਸੁਣ ਲਿਆ, ਬਸੰਤ ਗਾ ਲਿਆ। ਮਹਾਰਾਜ ਮਿਹਰ ਕਰਨ ਹਰ ਵੀਰ ਪੈਣ ਦੇ ਅੰਦਰ ਨਾਮ ਦੇ ਰਾਹੀਂ ਉਹ ਅਕਾਲ ਪੁਰਖ ਦੀ ਯਾਦ ਆਵੇ, ਸਾਡੀ ਬਸੰਤ ਬਣ ਜਾਵੇ। ਹੋਲਾ ਮਖੱਲਾ ਅਸੀਂ ਅੰਦਰੋਂ ਅਤੇ ਬਾਹਰੋਂ ਨਾਮ ਬਾਣੀ ਬਾਣੀ ਨਾਲ ਜੁੜ ਕੇ ਸਾਧ ਸੰਗਤ ਗੁਰੂ ਕਲਗੀਆਂ ਵਾਲੇ ਦੇ ਪਿਆਰ ਵਿੱਚ ਭਿੱਜ ਕੇ ਉਹ ਗਾਈਏ ਤਾਂ ਕਿ ਗਰੀਬ ਅਨਵਾਦ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਮਿਹਰਾਂ ਨੂੰ ਅਸੀਂ ਮਾਣ ਸਕੀਏ। ਸਾਧ ਸੰਗਤ ਗੁਰੂ ਕੇ ਪਿਆਰਿਓ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਭਈ ਆਪਾਂ ਨਾਮ ਦਾ ਰੰਗ ਚਾੜੀਏ, ਨਾਮ ਦੀ ਖੁਸ਼ਬੂ ਪੈਦਾ ਕਰੀਏ। ਪਰ ਇੱਕ ਛੋਟੀ ਜਿਹੀ ਬੇਨਤੀ ਕਰਨੀ, ਸਮਾਪਤੀ ਵੇਲੇ ਮੈਂਜਰ ਸਾਹਿਬ ਵੱਲੋਂ ਆਪ ਗੁਰੂ ਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਏ, ਰਾਤ ਨੂੰ ਜਦੋਂ ਪਾਲਕੀ ਸਾਹਿਬ ਹਰਿਮੰਦਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਂਦੀ ਹੈ, ਸੰਗਤ ਵੱਡੀ ਗਿਣਤੀ ਵਿੱਚ ਮਹਾਰਾਜ ਜੀ 'ਤੇ ਸੈਂਟ ਦੀ ਵਰਖਾ ਕਰਦੀ ਹੈ। ਉਹ ਨਾ ਕਰਨ ਦਾ ਹੁਕਮ ਹੈ, ਉਹ ਨਾ ਕਰਿਆ ਕਰੋ। ਦੂਰ ਖਲੋ ਕੇ ਮਹਾਰਾਜ ਦਾ ਧਿਆਨ ਧਰ ਕੇ 5-7 ਵਾਰੀ ਵਾਹਿਗੁਰੂ ਕਹਿ ਲਿਆ ਕਰੋ। ਸੈਂਟ ਦੇ ਨਾਲ ਸਾਰਾ ਹੀ ਮਾਹੌਲ ਹੋਰ ਤਰ੍ਹਾਂ ਦਾ ਬਣ ਕੇ ਰਹਿ ਜਾਂਦਾ ਹੈ। ਇਸ ਲਈ ਬੇਨਤੀ ਹੈ, ਸੰਗਤਾਂ ਰਾਤ ਨੂੰ ਸੈਂਟ ਦੀ ਵਰਖਾ ਨਾ ਕਰਨ, ਪੇਟ ਕਰ ਦਿਓ। ਬਾਅਦ ਵਿੱਚ ਜਦੋਂ ਲੋੜ ਹੁੰਦੀ ਮਹਾਰਾਜ ਜੀ ਦੇ ਦਰਬਾਰ ਜਿੱਥੇ ਜਿੱਥੇ ਉੱਥੇ ਆਪੇ ਜੋ ਲੋੜ ਮੁਤਾਬਕ ਸੈਂਟ ਦਾ ਛਿੜਕਾਓ ਕੀਤਾ ਜਾ ਸਕਦਾ ਹੈ। ਆਸ ਹੈ ਤੁਸੀਂ ਬੇਨਤੀ ਕਬੂਲ ਕਰੋਗੇ। ਸਾਰੀ ਸੰਗਤ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨਾਂ ਦਾ ਸ਼ੁਕਰਗੁਜ਼ਾਰ ਹਾਂ, ਜਿਹੜੇ ਸਦਾ ਇੱਕੋ ਗੱਲ, ਤੁਹਾਡਾ ਪਿਆਰ ਭਰਿਆ ਹੁਕਮ ਮਿਲਦਾ ਹੈ, ਵੱਧ ਤੋਂ ਵੱਧ ਦਿਨ ਕਥਾ ਦੀ ਸੇਵਾ ਕੀਤੀ ਜਾਵੇ। ਤੁਹਾਡੇ ਚਰਨਾਂ ਵਿੱਚ ਸਿਰ ਰੱਖ ਕੇ ਇਕੱਲੇ ਇਕੱਲੇ ਦਾ ਮੈਂ ਸ਼ੁਕਰਗੁਜ਼ਾਰ ਹਾਂ। ਫਿਰ ਅਗਲੇ ਸਾਲ ਜਦੋਂ ਮਹਾਰਾਜ ਮਿਹਰ ਕਰਕੇ ਲਿਆਉਣਗੇ, ਫਿਰ ਦਰਸ਼ਨ ਕਰਾਂਗੇ, ਮੇਰੀਆਂ ਭੁੱਲਾਂ ਦੀ ਖਿਮਾ ਕਰਿਆ ਜੇ। ਆਓ ਅਖੀਰਲੀਆਂ 2 ਪੰਕਤੀਆਂ ਦਾ ਜਾਪ ਸਰਵਨ ਕਰੋ, ਫਿਰ ਫਤਿਹ ਦੀ ਸਾਂਝ ਪਾਵਾਂਗੇ ਜੀ।
ਹੀਣੋ ਨੀਚ ਕਰੋ ਬੇਨੰਤੀ, ਸਾਚ ਨਾ ਛੋਡੋ ਪਾਈ, ਨਾਨਕ ਜਿਨ ਕਰ ਦੇਖਿਆ, ਦੀਵੈ ਮਤ ਸਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।